ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਅੱਗੇ ਸਹਿਸਕ੍ਰਿਤੀ ਸਲੋਕ ਬਖਸ਼ਿਸ਼ ਕਰਦੇ ਹਨ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਵਿਨੋਦ ਸੁਤਹਿ। ਸੋ ਮਹਾਰਾਜ ਫਰਮਾਉਂਦੇ ਹਨ, ਓਂਕਾਰ ਜੋ ਕੇਵਲ ਇੱਕੋ ਇੱਕ ਹੈ, ਜਿਹਦਾ ਨਾਮ ਸੱਚਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਅਤੇ ਪੁਰਖ ਪੂਰਨ ਹੈ, ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਹਸਤੀ ਆ, ਜੂਨੀ ਜੂਨਾਂ 'ਚ ਨਹੀਂ ਆਉਂਦਾ, ਸਹਿ ਭੰਗ ਸੁਤੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਹੁਣ ਜਿਸ ਵੇਲੇ ਸਮੇਂ ਅਨੁਸਾਰ ਗੋਪਾਲ ਦੱਤ ਦੇ ਘਰ ਵਿੱਚ ਦੋ ਪੋਤਰੇ ਹੋਏ, ਹਰੀ ਲਾਲ ਅਤੇ ਕ੍ਰਿਸ਼ਨ ਲਾਲ ਪੈਦਾ ਹੋਏ, ਤਾਂ ਇਹ ਵੀ ਵਿੱਦਿਆ ਪੜ੍ਹ ਕੇ ਬੜੇ ਭਾਰੀ ਵਿਦਵਾਨ ਬਣ ਗਏ। ਇਹਨਾਂ ਨੇ ਗ੍ਰੰਥ ਪੜ੍ਹ ਪੜ੍ਹ ਕੇ ਯਾਦ ਤਾਂ ਬਹੁਤ ਕਰ ਲਏ, ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਸਾਰਾ ਦਿਨ ਕਲਪਦਿਆਂ ਹੀ ਬੀਤਿਆ ਕਰੇ। ਇੱਕ ਦਿਨ ਦਿਲ 'ਚ ਵਿਚਾਰ ਆਈ ਕਿ ਸਾਡੇ ਵੱਡਿਆਂ ਦਾ ਜੋ ਲਾਇਬ੍ਰੇਰੀ ਹੈ, ਪੁਸਤਕਾਲਿਆ ਹੈ, ਇਹਨੂੰ ਖੋਜੀਏ, 'ਚ ਕੋਈ ਨਾ ਕੋਈ ਇਹੋ ਜਿਹੀ ਚੀਜ਼ ਸਾਨੂੰ ਜ਼ਰੂਰ ਮਿਲੇਗੀ ਜਿਸ ਕਰਕੇ ਸ਼ਾਂਤੀ ਆਵੇ। ਜਿਸ ਵੇਲੇ ਸਾਰੇ ਗ੍ਰੰਥ ਵੇਖੇ ਤਾਂ ਉਹਨਾਂ ਵਿੱਚੋਂ ਇਹ ਚਤੁਰ ਸਲੋਕੀ ਗੀਤਾ ਜਿਹੜੀ ਪਹਿਲੇ ਪਾਤਸ਼ਾਹ ਨੇ ਇਹਨਾਂ ਦੇ ਦਾਦੇ ਨੂੰ ਸੁਣਾਈ ਸੀ, ਇਹ ਚਾਰੇ ਸਲੋਕ ਲਿਖੇ ਹੋਏ ਮਿਲ ਗਏ। ਜਦ ਦਰਸ਼ਨ ਕੀਤੇ, ਸਾਰਾ ਜਿਹੜਾ ਰੰਗ ਸੀ ਮਨ ਦਾ ਉਹ ਬਦਲ ਗਿਆ, ਉਦਾਸੀ ਦੂਰ ਹੋ ਗਈ। ਜਦ ਕਈ ਵਾਰ ਪਾਠ ਕੀਤਾ ਤਾਂ ਸ਼ਾਂਤੀ ਆਈ, ਬੜਾ ਆਨੰਦ ਆਇਆ, ਕਹਿਣ ਤੋਂ ਬਾਹਰ ਹੀ ਸੀ, ਕਿਉਂਕਿ ਗੁਰੂ ਨੇ ਪ੍ਰੇਰਨਾ ਦੇ ਤੀ, ਕਿਰਪਾ ਕਰਤੀ, ਨਾਲੇ ਪੰਜਵੇਂ ਪਾਤਸ਼ਾਹ ਨੇ ਇਹ ਮੰਗਾਉਣੇ ਸੀ ਉੱਥੇ। ਫਿਰ ਇਹਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਗੁਰੂ ਨਾਨਕ ਦੇਵ ਦੀ ਗੱਦੀ 'ਤੇ ਇਸ ਵੇਲੇ ਕੌਣ ਬੈਠਾ। ਪੁੱਛਦਿਆਂ ਪੁੱਛਦਿਆਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਥਾਂ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਉਸ ਵੇਲੇ ਕਾਸ਼ੀ ਤੋਂ ਤੁਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ, ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ। ਸਿੱਖਾਂ ਤੋਂ ਪੁੱਛ ਕੇ ਰਾਮਸਰ ਸਾਹਿਬ ਜਾ ਕੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਿਆ, ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕੀਤੀ, ਦਰਸ਼ਨ ਕਰਕੇ ਬੜੇ ਆਨੰਦਿਤ ਹੋਏ। ਇਹ ਚਾਰ ਸਲੋਕ ਲਿਖੇ ਹੋਏ ਮਹਾਰਾਜ ਦੇ ਅੱਗੇ ਰੱਖ ਕੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦੇ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਜਿਵੇਂ ਸਾਡੇ ਵੱਡਿਆਂ ਨੂੰ ਉਪਦੇਸ਼ ਦਿੱਤਾ ਸੀ, ਇਹ ਅਸੀਂ ਨਾਲ ਲੈ ਕੇ ਆਏ ਹਾਂ। ਉਹ ਇਸੇ ਪ੍ਰਕਾਰ ਫਿਰ ਉਸੇ ਤਾਈਂ ਆਪ ਵੀ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਜਿਸ ਕਰਕੇ ਮਨ ਵਿੱਚ ਸ਼ਾਂਤੀ ਆ ਜਾਵੇ, ਜਨਮ ਮਰਨ ਕੱਟਿਆ ਜਾਵੇ। ਸੋ ਪੰਚਮ ਪਿਤਾ ਜੀ ਨੇ ਭਾਈ ਗੁਰਦਾਸ ਨੂੰ ਕਹਿ ਕੇ ਪਹਿਲਾਂ ਤੋਂ ਬਾਣੀ ਲਿਖਵਾਈ, ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਇਹ ਕਾਸ਼ੀ ਤੋਂ ਲੈ ਕੇ ਆਏ ਸੀ। ਫਿਰ ਗੁਰੂ ਅਰਜਨ ਦੇਵ ਜੀ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ ਜਨਮ ਮਰਨ ਦੀ ਨਿਵਿਰਤੀ ਦਾ ਉਪਦੇਸ਼ ਦਿੰਦੇ ਆ ਕਿ ਜਨਮ ਮਰਨ ਦਾ ਕਾਰਨ ਮੋਹ ਹੈ ਭਾਈ, ਅਤੇ ਸਰੀਰ ਦੀ ਹੰਗਤਾ, ਦੇਹ ਦੀ ਹੰਗਤਾ ਜਿਹੜੀ ਹੈ, ਇਸ ਲਈ ਮੋਹ ਹੈ, ਅਤੇ ਦੇਹ ਹੰਗਤਾ ਦਾ ਤਿਆਗ ਕਰਨਾ ਬੜਾ ਜ਼ਰੂਰੀ ਹੈ। ਪਹਿਲੇ ਦੋ ਸਲੋਕਾਂ 'ਚ ਮੋਹ ਨਿਵਿਰਤੀ ਦਾ ਉਪਦੇਸ਼ ਦਿੱਤਾ ਉਹਨਾਂ ਨੂੰ, ਇਹ ਦੋ ਸਲੋਕਾਂ 'ਚ ਦੇਹ ਹੰਗਤਾ ਦੀ ਨਿਵਿਰਤੀ ਦਾ ਉਪਦੇਸ਼ ਦਿੰਦੇ ਆ। ਇਸ ਪ੍ਰਕਾਰ ਮਹਾਰਾਜ ਦੀ ਪਾਵਨ ਬਾਣੀ ਹੈ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤ ਹੈ। ਮਾਤਾ ਕਤੰਚ ਭਾਵ ਕਿਆ ਹੈ, ਪਿਤਾ ਕਤੰਚ ਮਤਲਬ ਕਿਆ, ਕਿਆ ਪਿਤਾ ਹੈ, ਕਿਆ ਮਾਤਾ ਹੈ, ਕਤੰਚ ਕਦੋਂ ਦੇ ਨੇ ਇਹ, ਭਾਵ ਇਸ ਸਰੀਰ ਦੇ ਸੰਬੰਧ ਕਰਕੇ ਹੀ ਨਹੀਂ ਨਾ, ਸਾਰੇ ਮਾਤਾ ਪਿਤਾ ਇਸ ਸਰੀਰ ਤੋਂ ਪਹਿਲੇ ਵੀ ਸਨ ਅਤੇ ਪਿੱਛੋਂ ਵੀ ਨਹੀਂ ਹੋਣੇ। ਸੋ ਇਸ ਪ੍ਰਕਾਰ ਪਿਛਲਿਆਂ ਜਨਮਾਂ ਦਾ ਹਿਸਾਬ ਕਿਤਾਬ ਹੁੰਦਾ ਭਾਈ, ਇਹ ਸਾਰੇ ਮਾਤਾ ਪਿਤਾ ਇਸ ਸਰੀਰ ਤੋਂ ਪਹਿਲੇ ਵੀ ਨਹੀਂ ਸੀ ਅਤੇ ਹੁਣ ਵੀ ਨਹੀਂ ਹੋਣੇ, ਅੱਗੇ ਨੂੰ ਸਮੇਂ ਅਨੁਸਾਰ ਸਭ ਨੇ ਚਲੇ ਜਾਣਾ। ਇਹ ਮਾਤਾ ਪਿਤਾ ਕਤੰਚ ਕਿਹਦੇ ਹਨ, ਕਹਿਣ ਤੋਂ ਭਾਵ ਹੈ ਵੀ ਕੋਈ ਕਿਸੇ ਦਾ ਨਹੀਂ, ਸਭ ਆਪੋ ਆਪਣੇ ਮਤਲਬ ਦੇ ਹਨ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਤੰਚ ਕਿਤਨੇ ਹੀ ਮਾਤਾ ਪਿਤਾ ਕਿੰਨੀ ਵਾਰ ਬਣਦੇ ਆ, ਕੇਤੇ ਮਾਤ ਪਿਤਾ ਸੁਤ ਧੀਆਂ ਕੇਤੇ ਗੁਰ ਚੇਲੇ ਫੁਨ ਹੂਆ। ਕਦੇ ਬੰਦਾ ਪਿਤਾ ਬਣਦਾ, ਕਦੇ ਪੁੱਤਰ ਬਣਦਾ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤਿਆਂ ਕੇ ਚੇਲੇ ਫੁਨ ਹੂ। ਬਨਤਾ ਤੋਂ ਭਾਵ ਇਸਤਰੀ ਅਤੇ ਸੁਤੈ ਪੁੱਤਰਾਂ ਦੇ, ਵਿਨੋਦ ਹੁੰਦਾ ਕੌਤਕ, ਜਿਹੜੇ ਆ ਨਿਆਣਿਆਂ ਨਾਲ ਖੇਡ ਲਿਆ, ਹੱਸ ਖੇਡ ਲਿਆ। ਕਤੰਚ, ਕਤੰਚ ਤੋਂ ਭਾਵ ਹੈ ਕਿਆ ਹੈ, ਇਹ ਕੁਝ ਨਹੀਂ, ਐਵੇਂ ਹੀ ਹੈ, ਝੂਠੇ ਹੀ ਨੇ। ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ। ਬੱਬੇ ਦੇ ਪੈਰ ਚਿੱਧਾ ਜਈਆ ਕੁਟੰਬਿਅਤੇ ਪਾਠ ਕਰਨਾ। ਸੋ ਸਕੇ ਭਰਾ ਮੀਤ ਮਿੱਤਰ ਹਿਤ ਬੰਧਵ ਹੁੰਦੇ ਪਿਆਰੇ ਸੰਬੰਧੀ, ਇਹ ਕਤੰਚ ਕਿਆ ਹਨ, ਇਹ ਕਦੋਂ ਦੇ ਹਨ, ਕਿਹਦੇ ਨੇ, ਝੂਠੇ ਹਨ ਸਾਰੇ। ਸੋ ਸਕੇ ਭਰਾਵਾਂ ਮਿੱਤਰਾਂ ਅਤੇ ਚਾਚੇ ਤਾਏ ਭੈਣਾਂ ਸੰਬੰਧੀਆਂ ਦਾ ਜਿਹੜਾ ਹਿੱਤ, ਪ੍ਰੇਮ ਕਿਆ ਚੀਜ਼ ਹੈ, ਆਪਣੀ ਇਸਤਰੀ ਤੋਂ ਵਧਿਆ ਹੋਇਆ ਜੋ ਕੁਟੰਬ ਹੈ ਉਹਦਾ ਮੋਹ ਕਿਆ ਹੈ, कतंच चपल मोहनी रूपं पेखंते त्यागं करोत। मन नूं चपल हुंदा चंचल करन वाली जो मोहनी रूप माया है वह कतंच क्या है वह जो देखदिया देखदिया पुरुष नूं त्यागना करती है छड़ के चली जाती माया। फिर हरिलाल कृष्ण लाल ने बेनती की है महाराज ये जीव दे नाल केड़ी चीज ना रहन वाली है जी। रहंत संग भगवान सिमरन नानक लभदिहं अचुत तन है। महाराज कहन लगे एक भगवान का सिमरन ही जीव दे नाल रहन वाला है। फिर बेनती की वह सिमरन कित्थों लभदा जी। महाराज कथन कर दिया अगेड़ परमात्मा दे तन है तो भाव प्यारे जो संत हैं अचुत तो भाव अगेड़ परमात्मा दे तन है जेडे पुत्र हैं तनहै तो भाव स्वरूप जो संत हैं उन्हां द्वारे यह सिमरन लभदिहं भाव लभदा है प्राप्त हुंदा है। उन्हां जिन्हां ते कृपा हुंदी है उन्हां नूं संगत हुंदी है। तिरघंत मात पिता स्नेहं 1354 अंग ते फरमाउंदे हन माता पिता दे स्नेहं प्रेम नूं त्रिगाकार है। क्यों जी उन्हां दे प्रेम नूं क्यों त्रिगाकार है? कहिंदे जो साध संगत तों बेमुख करके कुसंगत वल प्रेरदे आ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦਰਸ਼ਨਾਂ ਨੂੰ ਨਹੀਂ ਜਾਣ ਦਿੰਦੇ, ਸਵੇਰੇ ਉੱਠ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦੇ, ਆਪਣੇ ਘਰੋਗੀ ਧੰਦਿਆਂ 'ਚ ਫਸਾਈ ਰੱਖਦੇ ਬੱਚਿਆਂ ਨੂੰ। ਜਿਵੇਂ ਕਬੀਰ ਜੀ ਦੀ ਮਾਤਾ ਕਬੀਰ ਨੂੰ ਨਾਮ ਨਹੀਂ ਜਪਣ ਦਿੰਦੀ ਸੀ, ਮੁਸ ਮੁਸ ਰੋਵੈ ਕਬੀਰ ਕੀ ਮਾਈਏ ਬਾਰਕ ਕੈਸੇ ਜੀਵ ਹੈ ਰਘੁ ਰਾਈ। ਭਗਤ ਨਾਮਦੇਵ ਜੀ ਦੀ ਮਾਤਾ ਵੀ ਆਪਣੇ ਧਰਮ ਤੋਂ ਹਟਾ ਕੇ ਦੂਜੇ ਪਾਸੇ ਲਗਾਉਂਦੀ ਸੀ ਅਤੇ ਨਾਮਦੇਵ ਨੂੰ ਕਹਿੰਦੀ ਰੁਦਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋਂ ਨਾਮਦੇਵ ਨੇ ਆਪਣੀ ਮਾਤਾ ਨੂੰ ਕਿਹਾ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਾਉ ਹਰ ਗੁਣ ਗਾਏ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਭਰੈ ਹਰ ਕੀ ਓਟ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤਾਤ ਮਾਤ ਗੁਰ ਨਾਰ ਜੋ ਵਿਘਨੀ ਹਰ ਭਜਨ ਮਹਿ ਤਾਕੋ ਮਾਰੋ ਡਾਰ ਯਹਿ ਪ੍ਰਤਿਬੰਧਕ ਜੀਵ ਕੇ। ਤ੍ਰਿਗ ਸਨੇਹੰ ਗਿਰਾਰਥ ਕਹਿ ਤ੍ਰਿਗ ਸਨੇਹੰ ਭਰਾਤ ਬਾਂਧ ਵਹਿ। ਜੋ ਨਾਮ ਨਹੀਂ ਜਪਣ ਦਿੰਦਾ ਉਹਨਾਂ ਸਕੇ ਭਰਾਵਾਂ ਅਤੇ ਸੰਬੰਧੀਆਂ ਦੇ ਪ੍ਰੇਮ ਨੂੰ ਤ੍ਰਿਗਾਕਾਰ ਹੈ। ਜਿਵੇਂ ਵਿਭੀਸ਼ਣ ਦਾ ਭਾਈ ਰਾਵਣ ਖਰਾਬ ਸੀ ਉਹ ਨਾਮ ਨਹੀਂ ਜਪਣ ਦਿੰਦਾ ਸੀ। ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ। ਬਨਤਾ ਇਸਤਰੀ ਅਤੇ ਸੁਤ ਹੈ ਪੁੱਤਰਾਂ ਦੇ ਬਿਲਾਸ ਜਿਹੜੇ ਕੌਤਕਾਂ ਜਿਹੜਾ ਪ੍ਰੇਮ ਕਰਨਾ ਹੈ ਉਸ ਨੂੰ ਵੀ ਤ੍ਰਿਗਾਕਾਰ ਹੈ। ਜੋ ਸਤਸੰਗ ਵਿੱਚ ਨਹੀਂ ਜਾਣ ਦਿੰਦੇ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈ ਆਰਾਮ ਕੇ ਦਾਸਾ। ਇਉਂ ਮਹਾਰਾਜ ਨੇ ਮੋਹ ਤੋੜਨਾ ਉਹਨਾਂ ਦਾ, ਬਾਲਾ ਹੀ ਜਿਹੜੇ ਫਸੇ ਹੋਏ ਨੇ ਮੋਹ ਦੇ ਵਿੱਚ ਉਹਨਾਂ ਨੂੰ ਸਮਝਾ ਰਹੇ ਹਨ। ਤ੍ਰਿਗ ਸਨੇਹੰ ਗ੍ਰਹਾਰਥ ਕਹਿ ਗ੍ਰਹਾਰਥ ਕਹਿ। ਸੋ ਗ੍ਰਹਿ ਅਰਥ ਗ੍ਰਹਿ ਘਰ ਦੇ ਅਰਥ ਪਦਾਰਥਾਂ ਕਹਿ ਕਹਿ ਤੋਂ ਭਾਵ ਦਾ ਜੋ ਪ੍ਰੇਮ ਹੈ ਉਹਨੂੰ ਵੀ ਤ੍ਰਿਗਾਕਾਰ ਹੈ। ਘਰ ਵਿੱਚ ਅਤੇ ਪਦਾਰਥਾਂ 'ਚੋਂ ਪ੍ਰੇਮ ਕਰਨਾ ਉਹਨੂੰ ਵੀ ਤ੍ਰਿਗਾਕਾਰ ਕਹਿ ਤੋਂ ਭਾਵ ਕਹੀਦਾ। ਘਰ ਦੇ ਪਦਾਰਥਾਂ 'ਚ ਜਿਹੜਾ ਪ੍ਰੇਮ ਕਰਨਾ ਸੋ ਉਸ ਪ੍ਰੇਮ ਕਹਿ ਨੂੰ ਕਹਿ ਤੋਂ ਭਾਵ ਨੂੰ ਤ੍ਰਿਗਾਕਾਰ ਹੈ। ਸੋ ਇਹ ਕਹਿ ਪਾਤ ਦੇ ਤਿੰਨ ਅਰਥ ਨੇ। ਲਵੰਤਾ ਦਾ ਹੀ ਫਰਕ ਹੁੰਦਾ ਹੈ, ਸਾਰੇ ਇੱਕੋ ਹੀ ਹੈ। ਕਹਿ ਤੋਂ ਭਾਵ ਜਿਵੇਂ ਦਾ ਇਹ ਵੀ ਅਰਥ ਹੈ, ਕਹਿ ਤੋਂ ਭਾਵ ਕਹੀਦਾ, ਕਹਿ ਤੋਂ ਭਾਵ ਨੂੰ, ਇਸ ਪ੍ਰਕਾਰ ਮੌਕੇ ਅਨੁਸਾਰ ਅਰਥ ਲੱਗਦੇ ਇਹਨਾਂ ਦੇ। ਸਾਧ ਸੰਗ ਸਨੇਹੰ ਸਤਿਅੰ ਸੁਖਿਅੰ ਬਸੰਤ ਨਾਨਕ ਹੈ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ ਸਾਧ ਸੰਗਤ ਵਿੱਚ ਜਿਹੜਾ ਸਨੇਹ ਕਰਨਾ ਨਾ ਪ੍ਰੇਮ ਕਰਨਾ ਇਹ ਸਤਿਅੰਗ ਸੱਚਾ ਹੈ। ਸਨੇਹੰ ਸੱਸੇ ਦੇ ਪੈਰ 'ਚ ਨੰਨਾ ਸਨੇਹੰ ਅਤੇ ਸਤਿਅੰਗ ਅੱਧਾ ਯਈਆ। ਬੇਨਤੀ ਕੀਤੀ ਇਸ ਪ੍ਰੇਮ ਦਾ ਕੀ ਫਲ ਹੋਇਆ? ਫਿਰ ਮਹਾਰਾਜ ਕਥਨ ਕਰਦੇ ਹਨ ਸਤਸੰਗਤ 'ਚ ਪ੍ਰੇਮ ਕਰਨ ਨਾਲ ਸੁੱਖਾਂ 'ਚ ਨਿਵਾਸ ਹੁੰਦਾ ਹੈ। ਦੋ ਸਲੋਕਾਂ ਵਿੱਚ ਸੰਬੰਧੀਆਂ ਤੋਂ ਮੋਹ ਨਿਵਿਰਤੀ ਦਾ ਉਪਦੇਸ਼ ਦੇ ਕੇ ਹੁਣ ਦੇਹ ਦੀ ਜਿਹੜੀ ਹੰਗਤਾ ਹੋ ਜਾਂਦੀ ਹੈ ਦੇਹ ਦੀ ਹੰਗਤਾ ਦੀ ਨਿਵਿਰਤੀ ਦਾ ਉਪਦੇਸ਼ ਦਿੰਦੇ ਹਨ ਮਹਾਰਾਜ ਜੀ। ਮਿਥਿਅੰਤ ਦੇਹੰ ਕੀਣੰਤ ਬਲਨੰ। ਇਹ ਹਰੀਲਾਲ ਕ੍ਰਿਸ਼ਨ ਲਾਲ ਦੇਹ ਹੰਗਤਾ ਛੱਡ ਦਿਓ ਭਾਈ, ਜਿਸ ਦੇਹ ਦਾ ਅਭਿਮਾਨ ਕਰਦੇ ਹੋ ਇਹ ਪੰਜ ਭੂਤਕ ਦੇਹ ਮਿਥਿਆ ਹੈ। ਜਿਸ ਸਰੀਰ ਦਾ ਬਲ, ਇੰਦਰੀਆਂ ਦਾ ਬਲ ਅਤੇ ਪ੍ਰਾਣਾਂ ਦਾ ਬਲ ਦਿਨੋ ਦਿਨ ਖੀਣ ਹੁੰਦਾ ਜਾਂਦਾ, ਛਿਨ ਛਿਨ ਔਧ ਬਿਹਾਤ ਹੈ, ਟੂਟੈ ਘੱਟ ਜਿਉਂ ਪਾਨ। ਵਰਧੰਤ ਜਰੂਆ ਹਿਤਅੰਤ ਮਾਇਆ। ਸੋ ਇਹ ਹਿਤਅੰਤ ਹਾਇ ਸਿਆਰੀ ਤੱਤੇ ਸਿਆਰੀ ਐੜੇ ਤੇ ਟਿੱਪੀ ਤੱਤਾ ਹਿਤਅੰਤ ਬੋਲੋ ਇਹਨੂੰ। ਇਹ ਅੱਧਾ ਜਈਆ ਲੱਗਿਆ, ਸਾਰਾ ਧਿਆਨ ਦੇ ਕੇ ਚੱਲਣਾ ਆਪਾਂ ਨੇ। ਸੋ ਜਰੂਆ ਭਾਵ ਵਢੇਪਾ ਵੱਧਦਾ ਜਾ ਰਿਹਾ ਹੈ। ਜਰ ਆਈ ਜੋਬਨ ਹਾਰਿਆ, ਪਰ ਜੀਵ ਮਾਇਆ ਵਿੱਚ ਹਿਤਅੰਤ ਅਤਿਅੰਤ ਹੀ ਪ੍ਰੇਮ ਕਰਦਾ, ਹਿਤ ਅਤਿਅੰਤ ਇਉਂ ਬਹੁਤਾ ਹੀ ਜ਼ਿਆਦਾ ਪ੍ਰੇਮ ਕਰਦਾ, ਅੰਤ ਤੱਕ ਭਾਵ ਮਰਨ ਤੱਕ ਮਾਇਆ 'ਚ ਹੀ ਪ੍ਰੇਮ ਕਰਦਾ। ਅੰਤ ਹੋ ਜਾਣ ਵਾਲੀ ਮਾਇਆ ਜੋ ਉਹਦੇ 'ਚ ਬਹੁਤਾ ਹੀ ਹਿਤ ਕਰਦਾ, ਪ੍ਰੇਮ ਕਰਦਾ। ਅਤਿਅੰਤ ਆਸਾ ਆਤਿਥਿਯ ਭਵਨੰ, ਸੋ ਅਤਿਥੀ ਦਾ ਭਵਨ ਘਰ ਜੋ ਸਰਾਂ, ਉਸ ਜਿਵੇਂ ਪ੍ਰਾਹੁਣੇ ਦਾ ਇੱਕ ਰਾਤ ਰਹਿਣਾ ਹੁੰਦਾ, ਸਰਾਵਾਂ ਦੇ ਵਿੱਚ ਦਿਨ ਚੜ੍ਹਨ ਨਾਲ ਪ੍ਰਾਹੁਣਾ ਤੁਰ ਪੈਂਦਾ। ਕਹਿੰਦੇ ਐਂ ਆਤਿਥਿਯ ਭਵਨੰ, ਸਰਾਂ ਦੀ ਨਹੀਂ, ਐਂ ਜੋ ਇਹ ਸੰਸਾਰ ਹੈ ਇਸ ਵਿੱਚ ਇਹ ਜੀਵ ਪ੍ਰਾਹੁਣੇ ਵਾਂਗੂ ਹੈ, ਇਹਨਾਂ ਜੀਵਾਂ ਦਾ ਇੱਕ ਉਮਰਾ ਰੂਪ ਰਾਤ ਦਾ ਰਹਿਣਾ ਹੁੰਦਾ। ਜਿਸ ਵੇਲੇ ਉਮਰ ਰੂਪ ਰਾਤ ਬੀਤ ਗਈ, ਕਾਲ ਰੂਪ ਦਿਨ ਚੜ੍ਹ ਗਿਆ, ਤਾਂ ਸਾਰਿਆਂ ਜੀਵਾਂ ਨੇ ਚਲੇ ਜਾਣਾ। ਬਿਰਖਾ ਹੇਠ ਸਭ ਜਾਂਦੇ ਇਕੱਠੇ, ਇੱਕ ਤੱਤੇ ਇੱਕ ਬੋਧਨ ਮਿੱਠੇ, ਅਸਤੋ ਦੋਤ ਭਾਇਆ ਉੱਠ ਚੱਲੇ, ਜਿਉਂ ਜਿਉਂ ਉਹਦ ਵਿਹਾਣੇ। ਅਤੇ ਰਹਿਣ ਦੀ ਜਿਹੜੀ ਆਸਾ ਅਤਿਅੰਤ ਕਰ ਰਿਹਾ, ਜਿਵੇਂ ਘਰ ਵਿੱਚ ਕੋਈ ਪ੍ਰਾਹੁਣਾ ਆ ਜਾਂਦਾ ਤਾਂ ਥੋੜ੍ਹੇ ਰੋਜ਼ ਕੋਈ ਦਿਨ ਠਹਿਰਦਾ, ਇਸੇ ਸੰਸਾਰ ਵਿੱਚ ਕੋਈ ਦਿਨ ਦਾ ਮੇਲਾ ਹੈ। ਪਰ ਜੀਵ ਸੰਸਾਰ ਵਿੱਚ ਰਹਿਣ ਦੀ ਆਸਾ ਅਤਿਅੰਤ ਹੁੰਦਾ ਬਹੁਤ ਕਰਦਾ। ਗਨੰਤ ਸਵਾਸਾ ਭਇਆਨ ਧਰਮੰ, ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਗਨੰਤ ਸਵਾਸਾ, ਸੱਸੇ ਨੂੰ ਔਂਕੜ ਐੜੇ ਕੰਨਾ, ਸੱਸੇ ਨੂੰ ਕੰਨਾ, ਫਿਰ ਬੋਲਦੇ ਹਾਂ। ਗਨੰਤ ਸਵਾਸਾ ਭਇਆਨ ਧਰਮੰ, ਭਿਆਨਕ ਜੋ ਧਰਮੰ ਧਰਮ ਰਾਜਾ ਹੈ, ਭਿਆਨਕ ਧਰਮ ਵਾਲਾ, ਕਰੜੇ ਸੁਭਾਅ ਵਾਲਾ ਜੋ ਧਰਮ ਰਾਜਾ, ਸੁਭਾਅ ਊਂ ਨਹੀਂ ਕਰੜਾ, ਕਾਨੂੰਨੀ ਤੌਰ 'ਤੇ ਕਰੜਾ, ਸਖ਼ਤ ਹੈ, ਸੁਭਾਅ ਦਾ ਨਹੀਂ ਸਖ਼ਤ, ਕਾਨੂੰਨ ਦੇ ਹਿਸਾਬ ਨਾਲ ਇੱਕ ਰੱਤੀਓਂ ਮਾਸਾ ਤੋਲ ਕਢਾਵਦੇ, ਉਹ ਇਸ ਦੇ ਸਵਾਸਾਂ ਨੂੰ ਗਿਣ ਰਿਹਾ ਕਿ ਕਾਹਦੇ ਦੇ ਸਵਾਸ ਪੂਰੇ ਹੋਣ ਤਾਂ ਇਹਨੂੰ ਆਪਣੇ ਪਾਸ ਸਦਵਾਵਾਂ। ਉਹ ਜੀ ਇੰਨਾ ਸਖ਼ਤ ਕਿਉਂ ਹੈ? ਕਹਿੰਦੇ ਉਹਦੇ ਸਿਰ 'ਤੇ ਵੀ ਪਰਮਾਤਮਾ ਦਾ ਡੰਡਾ ਹੈ, ਅਤੇ ਉਹਨੇ ਇੱਧਰੋਂ ਲਿਹਾਜ਼ ਕੀਤਾ ਬੰਦੇ ਨਾਲ, ਪਰਮਾਤਮਾ ਨੇ ਉਹਨੂੰ ਖਿੱਚ ਲੈਣਾ ਵੀ ਉਹਦਾ ਬੰਦੇ ਦਾ ਲਿਹਾਜ਼ ਕਿਉਂ ਕੀਤਾ ਤੂੰ। ਪਤੰਤ ਮੋਹ ਕੂਪ ਦੁਰਲਭਿਆ ਦੇਹੰ ਤਤ ਆਸਰੰ ਨਾਨਕ, ਇਹ ਜੀਵ ਮੋਹ ਰੂਪ ਖੂਹ ਵਿੱਚ, ਮੋਹ ਕਰਕੇ ਸੰਸਾਰ ਰੂਪ ਖੂਹ ਵਿੱਚ ਪਤੰਤ ਹੁੰਦਾ ਡਿੱਗ ਰਿਹਾ ਹੈ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਹੈ ਮਹਾਰਾਜ ਇਸ ਦੁਰਲੱਭ ਮਨੁੱਖਾ ਦੇਹ ਦੇ ਤਰਨ ਦਾ ਜਾਂ ਸਫਲ ਹੋਣ ਦਾ ਆਸਰਾ ਕਿਹੜਾ ਹੈ? ਮਹਾਰਾਜ ਕਥਨ ਕਰਦੇ, ਹੈ ਹਰੀ ਲਾਲ ਕ੍ਰਿਸ਼ਨ ਲਾਲ, ਜੋ ਪ੍ਰਾਪਤ ਹੋਣੀ ਬਹੁਤ ਦੁਰਲੱਭ ਹੈ, ਕਠਿਨ ਮਨੁੱਖਾ ਦੇਹ ਹੈ, ਤਤ ਤਿਸ ਦੇ ਤਰਨ ਦਾ ਜਾਂ ਸਫਲ ਹੋਣ ਦਾ ਆਸਰਾ ਇਹ ਹੈ ਕਿ ਗੋਬਿੰਦ 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 ਗੋਪਾਲ ਕਿਰਪਾ, ਮਨ ਕਰਕੇ ਗੋਬਿੰਦ ਨੂੰ ਜਪ, ਬਾਣੀ ਕਰਕੇ ਗੋਬਿੰਦ ਨੂੰ ਜਪ, ਸਰੀਰ ਕਰਕੇ ਗੋਬਿੰਦ ਨੂੰ ਜਪ, ਤਾਂ ਗੋਪਾਲ ਦੀ ਕਿਰਪਾ ਹੁੰਦੀ ਹੈ। ਦੁਰਲੱਭ ਦੇਹੰ ਤਤ ਆਸਰੰ ਨਾਨਕ, ਸਾਰਿਆਂ ਵੇਦਾਂ ਸ਼ਾਸਤਰਾਂ ਦਾ ਤੱਤ ਸਿਧਾਂਤ ਰੂਪ ਜੋ ਨਾਨਕ ਪਾਪ ਪਰਮਾਤਮਾ ਹੈ, ਉਹਦੇ ਤੱਤ ਸਰੂਪ ਦਾ ਜੋ ਤਤਕਾਲ ਭਾਵ ਸ਼ੀਘਰ ਚਿੰਤਨ ਕਰਨਾ, ਇਹ ਦੁਰਲੱਭ ਦੇਹ ਦੇ ਸਫਲ ਹੋਣ ਦਾ ਆਸਰਾ ਹੈ। ਗੋਬਿੰਦ 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 ਗੋਪਾਲ ਕਿਰਪਾ, ਗੋਬਿੰਦ ਜੋ ਪਰਮਾਤਮਾ, ਜੋ ਗੋਬਿੰਦ ਇੰਦਰੀਆਂ ਦੀ ਰੱਖਿਆ ਕਰਨ ਵਾਲਾ, ਪ੍ਰਕਾਸ਼ ਦੇਣ ਵਾਲਾ ਹੈ, ਤੋ ਇਸ ਪ੍ਰਕਾਰ ਉਹ ਗੋਬਿੰਦ ਗੋਪਾਲ ਕਿਰਪਾ ਕਰੇ ਤਾਂ ਦੁਰਲੱਭ ਮਨੁੱਖਾ ਦੇਹ ਦਾ ਉਧਾਰ ਹੁੰਦਾ ਹੈ। ਕਾਚ ਕੋਟੰ ਵਚੰਤ ਤੋਯੰ ਲੇਪਨੰ ਰਕਤ ਚਰਮਣ ਹੈ, ਮਾਤਾ ਦੀ ਰਕਤ ਅਤੇ ਪਿਤਾ ਦੇ ਬੀਰਜ ਰੂਪ ਤੋਯੰ ਜਲ ਕਰਕੇ ਰਚਿਆ ਹੋਇਆ ਜੋ ਸਰੀਰ ਰੂਪ ਕੋਟੰ ਕਿਲਾ ਹੈ, ਇਹ ਬਿਲਕੁਲ ਕਾਚ ਕੱਚਾ ਹੈ, ਜਿਵੇਂ ਕੱਚਾ ਕਿਲਾ ਮੀਂਹ ਪੈਣ ਨਾਲ ਢਹਿ ਜਾਂਦਾ, ਇਵੇਂ ਸਰੀਰ ਕਾਲ ਰੂਪ ਮੀਂਹ ਦੇ ਪੈਣ ਨਾਲ ਢਹਿ ਜਾਂਦਾ, ਪਰ ਉੱਪਰੋਂ ਚਰਮਣ ਹੈ, ਚਮੜੇ ਦਾ ਲੇਪਨ ਕਰਤਾ ਹੈ, ਇਸ ਕਰਕੇ ਸੁੰਦਰ ਸਡੌਲ ਬੜਾ ਸੋਹਣਾ ਪ੍ਰਤੀਤ ਹੁੰਦਾ। ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ ਹੈ, ਇਸ ਸਰੀਰ ਰੂਪ ਕਿਲੇ ਦੇ ਨਵੰਤ ਦੁਆਰੰਗ ਨੌ ਗੋਲਕਾਂ ਰੂਪ ਨੌ ਦਰਵਾਜ਼ੇ, ਭੀਤ ਰਹਿਤੰ ਪਰਦੇ ਤੋਂ ਰਹਿਤ ਭਾਵ ਤਖਤਿਆਂ ਤੋਂ ਰਹਿਤ ਨੇ, ਜਿਸ ਪਾਸਿਓਂ ਮਰਜ਼ੀ ਆਵੇ ਸਵਾਸ ਨਿਕਲ ਜੇ। ਸੋ ਇਸ ਸਰੀਰ ਰੂਪੀ ਕਿਲੇ ਦੇ ਹੇਠਾਂ ਬਾਏ ਰੂਪੰ ਹਵਾ ਰੂਪ ਜੋ ਸਵਾਸਾਂ ਨੇ ਥੰਮਾ ਦਿੱਤਾ ਹੋਇਆ, ਭਾਵ ਸਵਾਸਾਂ ਦੇ ਆਸਰੇ ਸਰੀਰ ਖਲੋਤਾ। ਜਦੋਂ ਭਾਈ ਮਰਦਾਨੇ ਨੇ ਸਰੀਰ ਛੱਡਿਆ, ਮਹਾਰਾਜ ਕਹਿੰਦੇ ਮਰਦਾਨਾ ਕੀ ਨਜ਼ਰ ਆਉਂਦਾ? ਕਹਿੰਦੇ ਮਹਾਰਾਜ ਹੁਣ ਨੌ ਸਵਾਸ ਜਿਹੜੇ ਨਾਭੀ 'ਚ ਹੁੰਦੇ ਉਹਨਾਂ ਦੀ ਗੰਢ ਖੁੱਲ ਗਈ, ਬਸ ਗਿਣਵੇਂ ਨੌ ਸਵਾਸ ਆਉਂਦੇ ਅੰਤ ਤੇ। ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰ, ਇਹੋ ਜਿਹੀ ਖਿਣ ਭੰਗਰ ਮਨੁੱਖਾ ਦੇਹ ਨੂੰ ਪਾ ਕੇ ਵੀ ਇਹ ਅਗਿਆਨੀ ਬੰਦਾ ਆਪਣੇ ਆਪ ਨੂੰ ਇਸਤ ਰੂਪ ਜਾਣਦਾ ਹੈ, ਇਉਂ ਕਹਿੰਦਾ ਮੈਂ ਨਾ ਮਰੋ ਮਰ ਬਹੁ ਸੰਸਾਰ, ਮੈਂ ਤਾਂ ਮਰਨਾ ਹੀ ਨਹੀਂ, ਬਾਕੀ ਇਹ ਸਾਰੀ ਦੁਨੀਆ ਮਰੂਗੀ। ਗੋਬਿੰਦ ਦੇ ਨਾਮ ਨੂੰ ਸਿਮਰਦਾ ਨਹੀਂ, ਫਿਰ ਬੇਨਤੀ ਕੀਤੀ ਇਸ ਮਨੁੱਖਾ ਦੇਹ ਦੇ ਤਰਨ ਦਾ ਸਾਧਨ ਕਿਹੜਾ ਜੀ? ਦੁਰਲੱਭ ਦੇਹ ਉਦਰੰਤ ਸਾਧ ਸਰਣ ਨਾਨਕ, ਮਹਾਰਾਜ ਕਥਨ ਕਰਦੇ ਉਹਨਾਂ ਸੰਤਾਂ ਦੀ ਚਰਨ ਸ਼ਰਨ ਗ੍ਰਹਿਣ ਕਰਨ ਨਾਲ ਦੁਰਲੱਭ ਮਨੁੱਖਾ ਦੇਹ ਤਰ ਜਾਂਦੀ ਹੈ। ਆਪਣਾ ਗੁਰੂ ਧਾਰਨ ਕਰੇ, ਗੁਰੂ ਦੀ ਚਰਨ ਸ਼ਰਨ ਜਾਵੇ, ਮਹਾਂਪੁਰਖਾਂ ਦੀ ਸੰਗਤ ਹਰ ਵਕਤ ਕਰਦਾ ਰਹੇ। ਹਰ 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 ਹਰੇ ਜਪੰਤ। ਜੋ ਮਨ ਕਰਕੇ ਹਰ ਹਰ ਨਾਮ ਜਪਦੇ ਹੈ, ਸਰੀਰ ਕਰਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹੈ, ਬਾਣੀ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਨ। ਹਰੀ ਜੋ ਹਰੇਕ ਜੀਵ ਨੂੰ ਹਰਿਆਂ ਕਰਨ ਵਾਲਾ ਹੈ, ਉਸ ਹਰੀ ਦੇ ਹਰ ਹਰ ਨਾਮ ਨੂੰ ਜੋ ਜਪਣਾ ਕਰਦੇ ਹਨ। ਫਿਰ ਬੇਨਤੀ ਕੀਤੀ, ਇਹ ਮਹਾਰਾਜ ਜਿਸ ਹਰੀ ਦੇ ਹਰ ਹਰ ਨਾਮ ਨੂੰ ਸੰਤ ਜਪਦੇ ਹਨ, ਫਿਰ ਉਹ ਹਰ ਹਰ ਵਾਹਿਗੁਰੂ ਕੈਸਾ, ਸੁਭੰਤ ਤੋਯੰ ਅਚੁੱਤ ਗੁਨੱਗਿਅੰ ਪੂਰਨੰ ਬਹੁਲੋ ਕਿਰਪਾਲਾ। ਇਹ ਪਾਠ ਤੋਯੰ ਅਤੇ ਗੁਨੱਗਿਅੰ ਕਰਕੇ ਬੋਲਣੇ ਆ ਧਿਆਨ ਦੇ ਨਾਲ। ਸੰਥਿਆ ਤਾਂ ਕਰਨੀ ਹੀ ਪੈਣੀ ਤੁਹਾਨੂੰ, ਨਹੀਂ ਸੰਥਿਆ ਬਿਨਾਂ ਛੇਤੀ ਕੀਤੀਆਂ ਸਹਿਸ ਕਰਤੀ ਛੇਤੀ ਨਹੀਂ ਆਉਂਦੀ ਹੈ। ਇੰਨੇ ਤਾਂ ਆਪਾਂ ਤੇਜ ਨਹੀਂ ਹੈਗੇ, ਆਪਾਂ ਇੱਕ ਦਿਨ 'ਚ ਸਮਝ ਲਾਂਗੇ। ਸੋ ਇਸ ਪ੍ਰਕਾਰ ਸੁਭੰਤ ਤੋਯੰ ਅਚੁੱਤ ਗੁਨੱਗਿਅੰ ਪੂਰਨੰ ਬਹੁਲੋ ਕਿਰਪਾਲਾ। ਕਹਿੰਦੇ ਜਾਪ ਸਾਹਿਬ ਔਖਾ, ਜਾਪ ਸਾਹਿਬ 'ਚ ਵੀ ਇਸ ਤਰ੍ਹਾਂ ਟਿੱਪੀਆਂ ਨੇ ਸਾਰੇ। ਸੋ ਜਾਪ ਸਾਹਿਬ ਹੋਇਆ, ਸਹਿਸਕ੍ਰਿਤੀ ਹੋਈ, ਸੰਥਿਆ ਤਾਂ ਕਰਨੀ ਹੀ ਪੈਣੀ, ਜਾਂ ਫਿਰ ਰੋਜ਼ ਕਿੰਨੀ ਵਾਰੀ ਸੁਣਨਾ ਪੈਣਾ ਆਪਾਂ ਨੂੰ। ਤੋਯੰ ਭਾਵ ਸੋ, ਉਹ ਪਰਮਾਤਮਾ ਸੁਭੰਤ ਹੁੰਦਾ ਸ਼ੋਭਨੀਕ ਹੈ, ਅਚੁੱਤ ਹੁੰਦਾ ਅਗੇੜ ਹੈ, ਅਤੇ ਗੁਨੱਗਿਅੰ ਉਹ ਸ਼ੁਭ ਗੁਣਾਂ ਦਾ ਗਿਆਤਾ ਹੈ, ਸਾਰੇ ਪੂਰਨੰਗ ਪਰਿਪੂਰਨ ਹੈ, ਬਹੁਲੋ ਬਹੁਲਤਾ ਕਰਕੇ ਕਿਰਪਾਲੂ ਦਿਆਲੂ ਹੈ। ਹੇ ਜੀਵ, ਜੇ ਤੋਯੰ ਤੂੰ ਆਪਣੀ ਸੁਭੰਤ ਸ਼ੋਭਾ ਨੂੰ ਚਾਹੁੰਦਾ ਹੈ, ਤਾਂ ਅਚੁੱਤ ਅਗਿੜ ਪਰਮਾਤਮਾ ਦੇ ਗੁਣਾਂ ਨੂੰ ਗਿਅੰਗ ਗਿਆਤ ਪੂਰਵਕ ਗਾਉਣਾ ਕਰ। ਉਹ ਪੂਰਨ ਪਰਮਾਤਮਾ ਬਹੁਤਾ ਕਿਰਪਾਲੂ ਹੈ, ਗੰਭੀਰੰ ਉੱਚਾ ਸਰਬੱਗ ਅਪਾਰਾ, ਬੜੇ ਗੰਭੀਰੰਗ ਡੂੰਘ ਦਿਲ ਵਾਲਾ ਹੈ, ਸਾਰਿਆਂ ਤੋਂ ਉੱਚਾ ਹੈ ਸਰਬੱਗ। ਸੋ ਇਸ ਪ੍ਰਕਾਰ ਉਹ ਸਰਬ ਅੱਗੇ ਸਭ ਦਾ ਗਿਆਤਾ ਹੈ, ਸਰਵ ਸ਼ਕਤੀਮਾਨ ਹੈ, ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਭਾਵ ਉਹ ਪਰਮਾਤਮਾ ਬੇਅੰਤ ਹੈ। ਪ੍ਰੀਤਿਆ ਪ੍ਰਿਯੰ ਵਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਣੰ। ਆਪਣਿਆਂ ਪ੍ਰੀਤਿਆ ਹੁੰਦਾ ਦਾਸਾਂ ਦਾ, ਪ੍ਰਿਯੰ ਪਿਆਰਾ ਹੈ। ਕਿਹੜਿਆਂ ਦਾਸਾਂ ਦਾ ਪਿਆਰਾ ਜੀ? ਜਿਨ੍ਹਾਂ ਦਾ ਹਰਦਮ ਪਰਮੇਸ਼ਰ ਦੇ ਚਰਨਾਂ 'ਚ ਵਿਸਰਾਮ ਹੈ। ਭਾਈ ਮਹਾਰਾਜ ਕਥਨ ਕਰਦੇ ਹੈ, ਭਾਈ ਜੋ ਪ੍ਰਭੂ ਅਨਾਥ ਹੁੰਦਾ ਭਾਵ ਗਰੀਬਾਂ ਦਾ, ਅਤੇ ਨਾਥੇ ਸੁਆਮੀ ਹੈ, ਉਹਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ। ਫਿਰ ਬੇਨਤੀ ਕੀਤੀ, ਹੈ ਮਹਾਰਾਜ ਸਭ ਪਾਸਿਓਂ ਸਾਡਾ ਪ੍ਰੇਮ ਛੁਡਾ ਕੇ ਆਪ ਜੀ ਨੇ ਸਾਨੂੰ ਇੱਕ ਪਰਮਾਤਮਾ ਦੇ ਚਰਨਾਂ ਦੀ ਓਟ ਫੜਾਈ ਹੈ, ਪਰ ਜਿਸ ਵੇਲੇ ਕੋਈ ਮੁਸੀਬਤ ਦਾ ਵੇਲਾ ਆਵੇਗਾ, ਉਸ ਵੇਲੇ ਸਾਡੀ ਸਹਾਇਤਾ ਸੰਬੰਧੀਆਂ ਤੋਂ ਬਿਨਾਂ ਹੋਰ ਕੌਣ ਕਰੇਗਾ ਜੀ ਫਿਰ? ਸੋ ਮਹਾਰਾਜ ਨੇ ਕਿਹਾ, ਜਿਸ ਪਰਮਾਤਮਾ ਦੀ ਓਟ ਫੜਾਈ ਹੈ, ਉਹੀ ਪ੍ਰਭੂ ਤੁਹਾਡੀ ਸਹਾਇਤਾ ਕਰੇਗਾ, ਉਸ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਆਪਣਾ। ਬੇਨਤੀ ਕੀਤੀ, ਉਹ ਪ੍ਰਭੂ ਨੇ ਕਿਸੇ ਦੀ ਸਹਾਇਤਾ ਕੀਤੀ ਹੈ ਜਾਂ ਨਹੀਂ? ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਇੱਕ ਇਸ ਪ੍ਰਕਾਰ ਜਿਹੜੀ ਹੈ ਸਾਖੀ ਨੂੰ ਦੋ ਸਲੋਕਾਂ ਦੇ ਵਿੱਚ ਹੀ ਅੰਕਿਤ ਕੀਤਾ ਹੈ। ਮ੍ਰਿਗੀ ਪੇਖੰਤ ਬਧਿਕ ਪ੍ਰਾਹਰੇਣ ਲਖਯ ਆਵਦਹੈ। ਸੋ ਇਸ ਪ੍ਰਕਾਰ ਮ੍ਰਿਗੀ ਪੇਖੰਤ ਬਧਿਕ, ਸੋ ਪ੍ਰਹਾਰ ਕਰਨਾ, ਕਿਸੇ 'ਤੇ ਹਮਲਾ ਕਰਨਾ, ਪ੍ਰਹਾਰੇਣ ਲਖਯ ਆਵਦਹੈ। ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮਨਾ ਛੇਦਯਤੇ। ਇਹ 6ਵੇਂ ਸਲੋਕ ਦੇ ਵਿੱਚ ਮਹਾਰਾਜ ਨੇ ਸਾਖੀ ਕੀ ਸੁਣਾਈ ਹੈ? ਮਹਾਰਾਜ ਕਹਿੰਦੇ, ਇੱਕ ਹਿਰਨੀ ਸੀ ਜੰਗਲ ਦੇ ਵਿੱਚ, ਸੋ ਆਪਣੀ ਸੁੱਖ ਦੀ ਨੀਂਦ ਸੁੱਤੀ ਸੀ। ਉਹ ਗਰਭਵਤੀ ਸੀ, ਜਾਂ ਸ਼ਿਕਾਰੀ ਨੇ ਆ ਕੇ ਉਹਨੂੰ ਦੂਰੋਂ ਦੇਖਿਆ ਹਿਰਨੀ ਸੁੱਤੀ ਹੈ, ਤਾਂ ਉਹਨੇ ਹਿਰਨੀ ਦੇ ਚਾਰੇ ਰਸਤੇ ਬੰਦ ਕਰਤੇ, ਇੱਕ ਪਾਸੇ ਜਾਲ ਤਾਣਤਾ, ਦੂਜੇ ਪਾਸੇ ਅੱਗ ਬਾਲਤੀ, ਤੀਜੇ ਪਾਸੇ ਸ਼ਿਕਾਰੀ ਕੁੱਤੇ ਖੜ੍ਹੇ ਕਰਤੇ, ਚੌਥੇ ਪਾਸੇ ਆਪ ਤੀਰ ਕਮਾਣ ਲੈ ਕੇ ਖੜ੍ਹ ਗਿਆ। ਅੱਗ ਦੇ ਭਾਂਬੜ ਮੱਚਣ ਦੀ ਆਵਾਜ਼ ਸੁਣ ਕੇ ਜਾਂ ਅੱਗ ਦਾ ਸੇਕ ਆਉਣ ਕਰਕੇ ਜਦ ਹਿਰਨੀ ਉੱਠ ਕੇ ਦੌੜੀ ਤਾਂ ਅੱਗੇ ਜਾਲ ਤਾਣਿਆ ਹੋਇਆ, ਦੂਜੇ ਪਾਸੇ ਗਈ ਤਾਂ ਕੁੱਤਾ ਖੜ੍ਹਾ, ਤੀਜੇ ਪਾਸੇ ਗਈ ਤਾਂ ਸ਼ਿਕਾਰੀ ਖੜ੍ਹਾ, ਸਾਰੇ ਰਸਤੇ ਬੰਦ ਦੇ ਕੇ ਉਸ ਵੇਲੇ ਨਿਰਾਸ਼ ਹੋ ਕੇ ਪ੍ਰਭੂ ਨੂੰ ਯਾਦ ਕਰਦੀ, ਬੇਨਤੀ ਕਰਨ ਲੱਗੀ, ਹੈ ਦੀਨਾ ਬੰਧੂ, ਤੇਰੇ ਬਿਨਾਂ ਮੇਰਾ ਕੋਈ ਸਹਾਇਕ ਨਹੀਂ, ਹੁਣ ਜਲਦੀ ਆ ਕੇ ਮੇਰੀ ਰੱਖਿਆ ਕਰੋ। ਉਸ ਵੇਲੇ ਪਰਮੇਸ਼ਰ ਨੇ ਆਪਣੇ ਸੰਕਲਪ ਮਾਤਰ ਨਾਲ ਹੀ ਉਹਦੇ ਚਾਰੇ ਰਸਤੇ ਖੋਲ੍ਹਤੇ। ਪਹਿਲਾਂ ਬੜੀ ਹਨੇਰੀ ਚੱਲੀ, ਉਹਨੇ ਜਾਲ ਤੋੜ ਕੇ ਅੱਗ ਵਿੱਚ ਪਾ ਤਾ, ਹਨੇਰੀ ਨਾਲ ਜਾਲ ਉੱਡ ਗਿਆ, ਉਹ ਅੱਗ 'ਚ ਜਾ ਡਿੱਗ ਗਿਆ। ਇਸ ਤਰੀਕੇ ਨਾਲ ਹਰਨੀ ਦਾ ਰਸਤਾ ਖੁੱਲ੍ਹ ਗਿਆ, ਫਿਰ ਬੱਦਲਾਂ ਨੇ ਆ ਕੇ ਵਰਖਾ ਕੀਤੀ, ਅੱਗ ਬੁੱਝ ਗਈ, ਉਹ ਹਰਨੀ ਦਾ ਦੂਜਾ ਰਾਹ ਸਾਫ਼ ਹੋ ਗਿਆ। ਜਦ ਸ਼ਿਕਾਰੀ ਨੇ ਬਾਣ ਮਾਰਿਆ ਤਾਂ ਹੱਥ ਕੰਬਣ ਕਰਕੇ ਉਹ ਬਾਣ ਸ਼ਿਕਾਰੀ ਕੁੱਤੇ ਨੂੰ ਜਾ ਵੱਜਿਆ, ਇਸ ਵਜ੍ਹਾ ਨਾਲ ਹਰਨੀ ਦਾ ਤੀਜਾ ਰਾਹ ਵੀ ਖੁੱਲ੍ਹ ਗਿਆ। ਜਿਸ ਜਗ੍ਹਾ 'ਤੇ ਸ਼ਿਕਾਰੀ ਖੜ੍ਹਾ ਸੀ, ਉੱਥੋਂ ਸੱਪ ਨਿਕਲ ਕੇ ਸ਼ਿਕਾਰੀ ਨੂੰ ਡੰਗ ਮਾਰ ਗਿਆ, ਸ਼ਿਕਾਰੀ ਵੀ ਉੱਥੇ ਹੀ ਚੜ੍ਹਾਈ ਕਰ ਗਿਆ। ਇਉਂ ਹਿਰਨੀ ਦਾ ਚੌਥਾ ਰਾਹ ਵੀ ਖੁੱਲ੍ਹ ਗਿਆ, ਹਰਨੀ ਆਪਣੇ ਸੁੱਖ ਆਨੰਦ ਨਾਲ ਜੰਗਲ 'ਚ ਆ ਕੇ ਵਿਜਣ ਲੱਗ ਪਈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ, ਭਾਈ ਤੁਸੀਂ ਇਹ ਨਿਯਮ ਸਮਝ ਲਓ, ਕੋਈ ਸਹਾਇਤਾ ਨਾ ਕਰ ਸਕੇ ਉੱਥੇ ਵਾਹਿਗੁਰੂ ਆਪ ਸਹਾਇਤਾ ਕਰਦਾ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਾਖ ਅਗਨੀ ਉਦਮ ਮਾਹੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ, ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ ਛੁਐ ਨਾ ਸਕੈ ਤੇ ਚਾਹੇ ਕੋ ਨਹੀਂ ਭਲਜਾਇ ਗਵਾਰ, ਜੇ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਵ ਰਾਖ ਹੈ ਦੁਸ਼ਟ ਰਿਸ਼ਟ ਸੰਘਾਰ, ਜਿਸ ਕਾ ਸਾਸਨਾ ਕਾਢ ਤੇ ਆਪ ਤਾ ਕੋ ਰਾਖ ਦੇ ਕਰ ਹਾਥ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ। ਸੋ ਇਸ ਪ੍ਰਕਾਰ ਉਹ ਹਰਨੀ ਨੇ ਜਿਹੜੀ ਬੇਨਤੀ ਕੀਤੀ, ਸੋ ਇਸ ਪ੍ਰਕਾਰ ਉਹ ਕਿਸੇ ਕਵੀ ਨੇ ਇਸ ਪ੍ਰਕਾਰ ਵੀ ਕਾਵ ਰਚਨਾ ਵਿੱਚ ਲਿਖਿਆ, ਸੰਕਟ ਕਟੋ ਮਰਾਰੀ ਹਮਰਾ ਸੰਕਟ ਕਟੋ ਮਰਾਰੀ, ਸੰਕਟ ਮੈਂ ਇੱਕ ਸੰਕਟ ਬਣਿਓ ਅਰਜ ਕਰੇ ਮ੍ਰਿਗ ਨਾਰੀ, ਏਕ ਓਰਲੇ ਵਾਵਰ ਗਾਡੀ ਏਕ ਓਰ ਅੱਗ ਜਾਰੀ, ਏਕ ਓਰ ਸਵਾਨ ਕੀ ਉਹ ਠੰਡ ਏਕ ਓਰ ਫੰਦਕਾਰੀ, ਉਲਟ ਪਵਨ ਲੈ ਵਾਵਰ ਜਾਰੀ ਸਵਾਨ ਗਹਿਓ ਸਸਕਾਰੀ, ਭੂਮੀ ਤੇ ਸਰਪ ਜੋ ਨਿਕਸਿਓ ਜਾਇ ਡਸਿਓ ਫੰਦਕਾਰੀ, ਕੂਦਤ ਫਾਂਦਤ ਮ੍ਰਿਗਨੀ ਨਿਕਸੀ ਉਬਰੀ ਸਰਨ ਤਿਹਾਰੀ। ਇਸ ਪ੍ਰਕਾਰ ਇਹ ਸਾਰੀ ਸਾਖੀ ਮਹਾਰਾਜ ਦੋ ਪੰਗਤੀਆਂ ਵਿੱਚ ਉਚਾਰਨਾ ਕੀਤੀ ਹੈ। ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖਿਆ ਆਵਦ ਹੈ। ਸੋ ਹਰਨੀ ਦੇ ਲਖਿਆ ਨਿਸ਼ਾਨੇ, ਲਕਸ਼ ਹੁੰਦਾ ਨਿਸ਼ਾਨਾ, ਹਰਨੀ ਦੇ ਨਿਸ਼ਾਨੇ ਨੂੰ ਪੇਖੰਤ ਦੇਖ ਕੇ ਬਧਿਕ ਹੁੰਦਾ ਸ਼ਿਕਾਰੀ ਨੇ ਆਵਦ ਹੈ ਸ਼ਸਤਰ, ਸੋ ਬਾਣ ਜਿਹੜਾ ਸੀ ਪ੍ਰਹਾਰੇਣ ਮਾਰਿਆ, ਪ੍ਰਹਾਰ ਕਰਨਾ ਹਮਲਾ ਕਰਨਾ, ਪ੍ਰਹਾਰੇਣ ਭਾਵ ਮਾਰਿਆ ਸ਼ਸਤਰ ਮਾਰਨਾ ਕੀਤਾ। ਅਹੋ ਜਸਯ ਰਖੇਣ ਗੋਪਾਲ ਹੈ ਨਾਨਕ ਰੋਮਨਾ ਛੇਦਿਅਤੇ ਜਸਯ, ਪਰ ਅਹੋ ਬੜਾ ਅਸਚਰਜਾ ਜਸਯ, ਜਿਹਦੀ ਰੱਖਿਆ ਕਰਨ ਵਾਲਾ ਪ੍ਰਭੂ ਆਪ ਹੋਵੇ ਤਾਂ ਉਹਦਾ ਕੋਈ ਰੋਮ ਵੀ ਨਹੀਂ ਛੇਦਿਅਤੇ ਭਾਵ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਦੇਖੋ ਹਰਨਾਕਸ਼ ਨੇ ਪ੍ਰਹਲਾਦ ਨੂੰ ਕਿੰਨਾ ਦੁੱਖ ਦਿੱਤਾ ਪਰ ਉਹ ਕੁਛ ਨਹੀਂ ਕਰ ਸਕਿਆ। ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਚਾਰੇ ਪਾਸੇ ਸਾਖੀਆਂ ਲਿਖੀਆਂ ਹੋਈਆਂ, ਜਿਵੇਂ ਤੰਦੂਏ ਨੂੰ ਬਚਾਇਆ ਭਾਵ ਤੰਦੂਏ ਤੋਂ ਹਾਥੀ ਨੂੰ ਬਚਾਇਆ ਹਰੀ ਹਰ ਖੇਤਰ ਤੇ, ਸਾਰੇ ਪਾਸੇ ਕਿਰਪਾ ਹੀ ਕਿਰਪਾ ਕਰਦੇ ਨੇ ਜੇ ਕੋਈ ਉਹਨਾਂ ਦਾ ਬਣ ਜਾਵੇ। ਬੜੀਆਂ ਸਾਖੀਆਂ ਆਉਂਦੀਆਂ ਨੇ, ਦ੍ਰੋਪਦੀ ਦੀ ਲਾਜ ਰੱਖੀ, ਪ੍ਰਹਿਲਾਦ ਦੀ ਲਾਜ ਰੱਖੀ, ਭਗਤ ਨਾਮਦੇਵ ਦੀ ਲਾਜ ਰੱਖੀ, ਭਾਈ ਤਲੋਕੇ ਦੀ ਲਾਜ ਰੱਖੀ, ਬਿਧੀ ਚੰਦ ਦੀ ਲਾਜ ਰੱਖੀ। ਫਿਰ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਕਿ ਜਿਸ ਮਨੁੱਖ ਦੀ ਉਮਰ ਹੀ ਪੂਰੀ ਹੋ ਜਾਵੇ ਅਤੇ ਪਰਮੇਸ਼ਰ ਵੀ ਮਾਰਨਾ ਚਾਹਵੇ ਫਿਰ ਉਹਨੂੰ ਕੋਈ ਰੱਖ ਸਕਦਾ ਕਿ ਨਹੀਂ? ਮਹਾਰਾਜ, ਜਿਸ ਦੀ ਅਹੁਦ ਪੁੱਜ ਜਾਵੇ ਉਹਨੂੰ ਕੋਈ ਰੱਖ ਨਹੀਂ ਸਕਦਾ। ਜਿਸ ਕੀ ਪੂਜਾ ਅਹੁਦ ਤਿਸੈ ਕੌਣ ਰਾਖਾ ਹੀ, ਵੈਦਿਕ ਅਨ ਕੋ ਪਾਪ ਕਹਾਂ ਲਓ ਭਾਖਾ ਹੀ। ਅੰਤ ਸਮੇਂ ਇਸ ਪ੍ਰਾਣੀ ਦੇ ਬਚਾਓ ਵਾਸਤੇ ਕੋਈ ਯੰਤਰ ਮੰਤਰ ਤੰਤਰ ਵੀ ਨਹੀਂ ਚੱਲਦਾ। ਸਭੈ ਮੰਤਰਹੀਣ ਸਭੈ ਸਮੈ ਅੰਤ ਕਾਲੰ ਭਜੋ ਏਕ ਚਿੱਤੰ ਸੋ ਕਾਲੰ ਕਿਰਪਾਲੰ। ਇਹ 223 ਅੰਗ ਤੇ 10ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ।